ਮੌਤ ਕੀ ਹੈ? ਮੌਤ ਤਿੰਨ ਤਰ੍ਹਾਂ ਦੀ ਮੰਨੀ ਹੈ, ਇੱਕ ਸਰੀਰ ਕਰਕੇ, ਦੂਜੀ ਚਰਿੱਤਰ ਕਰਦੇ, ਤੀਜੀ ਆਤਮਾ ਕਰਕੇ। ਜਦੋਂ ਸਰੀਰ ਕਰਕੇ ਮੌਤ ਹੁੰਦੀ ਹੈ ਤਾਂ ਇਹ ਜੀ ਪਰਮੇਸ਼ਰ ਦੇ ਹੁਕਮ ਅਨੁਸਾਰ ਆਪਣੇ ਕਰਮਾਂ ਦਾ ਫਲ ਭੋਗਣ ਵਾਸਤੇ ਚੋਲਾ ਬਦਲ ਕੇ ਦੁੱਖ ਸੁੱਖ ਨੂੰ ਭੋਗਦਾ ਹੈ। ਇਹ ਮੌਤ ਬੜੀ ਦੁੱਖਦਾਈ ਤੇ ਭਿਆਨਕ ਹੈ। ਜਦੋਂ ਦੀ ਸ੍ਰਿਸ਼ਟੀ ਰਚੀ ਸਾਰੇ ਜੀਵ ਇਸ ਦੇ ਭੈ ਨਾਲ ਕੰਬਦੇ ਰਹੇ। ਜੀਵਨ ਯਾਤਰਾ ਨੂੰ ਕਰਦਿਆਂ ਹਰ ਸਮੇਂ ਇਸ ਦਾ ਭੈ ਲੱਗਾ ਰਹਿੰਦਾ ਹੈ। ਇਸ ਤੋਂ ਛੁਟਕਾਰਾ ਪਾਉਣ ਵਾਸਤੇ ਜੀਵ ਨੇ ਆਪਣੀ ਚਾਤਰੀ ਨੂੰ ਵਰਤ ਕੇ ਇਸ ਤੋਂ ਬਚਣ ਦੇ ਕਈ ਉਪਰਾਲੇ ਤੇ ਯਤਨ ਕੀਤੇ। ਫਾਰਸੀ ਕਿਤਾਬਾਂ ਵਿੱਚ ਅਫਲਾਤੂ ਦੇ ਮੌਤ ਸਮੇਂ ਆਪਣੇ 40 ਬੁਤੈਨ ਆਪਣੇ ਵਰਗੇ ਬਣਾਉਣ ਦਾ ਜ਼ਿਕਰ ਆਉਂਦਾ ਹੈ, ਪਰ ਉਹ ਵੀ ਇਸ ਤੋਂ ਬਚ ਨਹੀਂ ਸਕਿਆ। ਮੌਤ ਤਿੰਨਾਂ ਚੀਜ਼ਾਂ ਜੰਮਣਾ ਮਰਨਾ ਰਿਜ਼ਕ ਵਿੱਚੋਂ ਇੱਕ ਹੈ, ਜਿਸ ਤੇ ਮਨੁੱਖ ਦਾ ਕੋਈ ਅਧਿਕਾਰ ਨਹੀਂ। ਇਸੇ ਕਰਕੇ ਸਾਰੇ ਜੀਵ ਸਦਾ ਹੀ ਸਦਾ ਲੁਕਮਾ ਬਣਦੇ ਰਹੇ ਤੇ ਰਹਿਣਗੇ। ਹੋਰ ਤਾਂ ਕੀ, ਮਨੁੱਖ ਤੋਂ ਛੁੱਟ ਸਾਰੀ ਕੈਨਾਤ ਦੇ ਵੱਡੇ ਵੱਡੇ ਦੇਵਤਾ, ਰਿਸ਼ੀ ਮੁਨੀ, ਸੰਤ, ਭਗਤ, ਪੀਰ ਪੈਗੰਬਰ ਤੇ ਅਵਤਾਰ ਅਤੇ ਉਸਦੇ ਤਿੰਨ ਮਹਾਨ ਅਰੋਕਨ ਬ੍ਰਹਮਾ ਵਿਸ਼ਨੂੰ ਸਿਵ ਵੀ ਇਸ ਤੋਂ ਬੇਬਸ ਹੋ ਕੇ ਬੈਠ ਗਏ, ਪਰ ਮੌਤ ਸਭਨਾਂ ਤੇ ਭਾਰੂ ਰਹੀ। ਦੂਜੀ ਮੌਤ ਹੈ ਜੋ ਚਰਿੱਤਰ ਕਰਕੇ ਹੁੰਦੀ ਹੈ। ਉਸ ਮੌਤ ਨੂੰ ਜੀਵ ਆਪਣੇ ਜਿਉਂਦਿਆਂ ਹੀ ਭੈੜੇ ਕੰਮਾਂ ਵਿੱਚ ਲੱਗ ਕੇ ਇਖਲਾਕ ਤੋਂ ਗਿਰ ਕੇ ਅਚਾਰਹੀਣ ਹੋ ਕੇ ਹਰ ਸਮੇਂ ਦੇਖਦਾ ਹੈ। ਇਹ ਘੁਣ ਦੇ ਕੀੜੇ ਤੇ ਕੈਂਸਰ ਦੇ ਰੋਗੀ ਵਾਂਗ ਅੰਦਰੋਂ ਅੰਦਰ ਇਸ ਨੂੰ ਖਾਂਦੀ ਹੈ। ਇਹ ਬੜੀ ਭਿਆਨਕ ਮੌਤ ਹੈ। ਇਸ ਦਾ ਦੁੱਖ ਮਨੁੱਖ ਨੂੰ ਉਸ ਸਮੇਂ ਵਧੇਰੇ ਲੱਗਦਾ ਹੈ ਜਦੋਂ ਇਹ ਝੂਠਾ ਤੇ ਆਚਰਨਹੀਣ ਹੁੰਦਾ ਹੋਇਆ ਆਪਣੀ ਦੌਲਤ ਤੇ ਤਾਕਤ ਦੇ ਜ਼ੋਰ ਨਾਲ ਸਭ ਤੇ ਭਾਰੂ ਹੋਣਾ ਚਾਹੁੰਦਾ ਹੈ। ਇਹ ਬਾਹਰਲੇ ਪਖੰਡ ਨਾਲ ਹੋਰ ਰੂਪ ਹੁੰਦਾ ਹੈ, ਪਰ ਅੰਦਰੋਂ ਕੁਚੀਲ, ਕਰੂਪ ਤੇ ਕਲੱਖਣ ਤੋਂ ਵੀ ਭੈੜਾ ਹੁੰਦਾ ਹੈ। ਤੀਜੀ ਆਤਮਕ ਮੌਤ ਹੈ। ਇਹ ਸਭ ਤੋਂ ਵਧੇਰੇ ਹਾਨੀਕਾਰਕ ਤੇ ਭਿਆਨਕ ਹੈ, ਜੋ ਅੱਗੇ ਅਨੇਕਾਂ ਜਨਮਾਂ ਦਾ ਹੇਤੂ ਹੈ। ਭਾਵੇਂ ਇਸ ਦੀ ਮਦਦ ਦੂਜੇ ਪ੍ਰਕਾਰ ਦੀ ਮੌਤ ਵਾਲੇ ਕਰਮ ਵੀ ਬਹੁਤ ਹੱਦ ਤੱਕ ਕਰਦੇ ਹਨ, ਪਰ ਆਤਮਾ ਨੂੰ ਜੋ ਇੱਕ ਬਹੁਮੁੱਲੀ ਅਮੋਲਕ ਵਸਤੂ ਹੈ, ਜਿਸ ਦੀ ਪਾਲਣਾ ਕਰਨਾ ਮਨੁੱਖ ਦਾ ਸਰੀਰ ਦੀ ਪਾਲਣਾ ਕਰਨ ਤੋਂ ਵੀ ਵੱਧ ਫਰਜ਼ ਹੈ। ਇਸ ਨੂੰ ਬਲਵਾਨ ਰੱਖਣ ਵਾਸਤੇ ਇਸ ਦੀ ਖੁਰਾਕ ਭਗਤੀ ਤੇ ਸੰਬੰਧ ਹੈ, ਜੋ ਮਨੁੱਖ ਦਾ ਮੁੱਖ ਕਰਮ ਹੈ। ਜੇ ਇਹ ਨਹੀਂ, ਫਿਰ ਸਦਾ ਜੀਵਨ ਹੀ ਬੇਕਾਰ ਤੇ ਨਿਸਫਲ ਹੈ। ਭਾਵੇਂ ਆਤਮਾ ਤਾਂ ਨਹੀਂ ਮਰਦੀ, ਪਰ ਉਹ ਆਤਮਕ ਰੂਪ ਤੋਂ ਮੁਰਦਾ ਹੈ, ਜੋ ਆਤਮਕ ਤਰੱਕੀ ਵੱਲ ਪੈਰ ਨਹੀਂ ਚੁੱਕਦਾ ਤੇ ਜ਼ਿੰਦਗੀ ਕਰਮਾਂ ਵਿੱਚ ਗੁਜ਼ਾਰਦਾ ਹੈ। ਇਹ ਆਤਮਕ ਮੌਤ ਤੋਂ ਬਚਣਾ ਹੀ ਇਸ ਦੇ ਜੀਵਨ ਯਾਤਰਾ ਦੀ ਸਫਲਤਾ ਹੈ। ਸੋ ਆਪਣੀ ਚਤੁਰਤਾ ਨੂੰ ਛੱਡ ਕੇ ਗੁਰੂ ਦੀ ਸ਼ਰਨ ਲੈਣੀ, ਜੋ ਇੱਕ ਮਹਾਨ ਸ਼ਕਤੀ ਦਾ ਸੋਮਾ ਹੈ, ਇਸ ਦੇ ਜੀਵਨ ਦੀ ਲਕਸ ਹੈ। ਸ਼ਰਧਾ ਤੇ ਪ੍ਰੇਮ ਬਲ ਚਕਾਓ ਇਸ ਦੇ ਅਮਰ ਹੋਣ ਨੂੰ ਪ੍ਰਾਪਤ ਕਰਨ ਲਈ। ਪਰਮਾਤਮਾ ਦੇ ਹਰ ਪੈਦਾ ਕੀਤੇ ਜੀਵ ਨੂੰ, ਚਾਹੇ ਉਹ ਦੇਵਤਾ ਹੈ ਚਾਹੇ ਮਨੁੱਖ ਹੈ, ਇਸ ਦੀ ਖੁਰਾਕ ਹੈ ਸਿਮਰਨ ਤੇ ਭਗਤੀ ਵੱਲ ਲੱਗਣਾ ਹਰ ਇੱਕ ਦਾ ਫਰਜ਼ ਹੈ। ਭਾਵੇਂ ਉਹ ਕਿਤਨਾ ਵੀ ਅਮੀਰ ਹੈ, ਸਾਰਿਆਂ ਤੇ ਹਕੂਮਤ ਕਰਨ ਵਾਲਾ ਬਾਦਸ਼ਾਹ ਜਾਂ ਅਹਿਲਕਾਰ ਹੈ, ਫੌਜਾਂ ਤੇ ਖਜ਼ਾਨਿਆਂ ਦਾ ਮਾਲਕ ਹੈ, ਸੁੰਦਰ ਸਰੂਪ ਹੈ, ਕੀਮਤੀ ਵਸਤਰ ਤੇ ਗਹਿਣੇ ਪਾਏ ਹਨ, ਪਰ ਇੱਕ ਆਤਮਕੁੰਤੀ ਤੋਂ ਬਿਨਾਂ ਉਹ ਤੁਰਦੀ ਫਿਰਦੀ ਇੱਕ ਜਿਉਂਦੀ ਲਾਸ਼ ਹੈ। ਅਤ ਸੁੰਦਰ, ਕਲੀਨ ਚਤਰ, ਮੁੱਖ ਇਆਨੀ ਤਰਵੰਤ, ਮ੍ਰਿਤਕ ਕਹੀ ਹੈ ਨਾਨਕਾ, ਜਿਹ ਪ੍ਰੀਤ ਨਹੀਂ ਭਗਵੰਤ, ਤਥਾ ਅਨਕ ਵਸਤਰ ਸੁੰਦਰ ਪਹਿਰਾਇਆ, ਜਿਉ ਡਰਨਾ ਖੇਤ ਮਾਹਿ ਡਰਾਇਆ, ਅਥਵਾ ਮ੍ਰਿਤਕ ਦੇ ਸਾਧ ਸੰਗ ਬਿਹੁਨਾ। ਸੋ ਉਸ ਮੌਤ ਨਾਲੋਂ ਇਹ ਮੌਤ ਵਧੇਰੇ ਦੁਖਦਾਈ ਹੈ, ਇਸ ਤੋਂ ਬਚਣ ਦੀ ਕੋਸ਼ਿਸ਼ ਕਰੋ। ਉਹ ਤਾਂ ਗੱਲ ਹੈ ਹੀ ਹੋਣ ਵਾਲੀ, ਫਿਰ ਉਸ ਦੀ ਚਿੰਤਾ ਕਿਉਂ? ਚਿੰਤਾ ਤਾਂ ਉਸ ਗੱਲ ਦੀ ਕਰੇ ਜੋ ਅਣਹੋਣੀ ਹੋਵੇ, ਜਥਾ ਚਿੰਤਾ ਤਾਂ ਕੀ ਕੀਜੀ ਹੈ ਜੋ ਅਨਹੋਣੀ ਹੋਏ। ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ, ਤਥਾ ਜ਼ਿੰਦਗੀ ਔਰ ਮਾਰਗ ਦੋਨੋਂ ਮੈਂ ਕਰੀਨਾ ਆ ਗਿਆ, ਜਿਸ ਕੋ ਮਰਨਾ ਆ ਗਿਆ, ਸਮਝੋ ਉਸ ਕੋ ਜੀਨਾ ਆ ਗਿਆ। ਇਹ ਬਚਨ ਸੁਣ ਕੇ ਸਾਰੀ ਸੰਗਤ ਗਦ ਗਦ ਹੋ ਗਈ। ਦੀਵਾਨ ਦੀ ਸਮਾਪਤੀ ਤੋਂ ਬਾਅਦ ਸਾਰੇ ਪ੍ਰੇਮੀ ਆਪੋ ਆਪਣੇ ਘਰੀ ਚਲੇ ਗਏ। ਦੀਵਾਨ ਦੀ ਸਮਾਪਤੀ ਸਮੇ ਰੋਜ਼ ਹੀ ਆਖਿਆ ਕਰਦੇ, ਕੱਲ ਇਥੋਂ ਅੱਗੇ ਦਾ ਪ੍ਰਸੰਗ ਸ਼ੁਰੂ ਕਰਾਂਗੇ, ਪਰ ਅੱਜ ਇਹ ਗੱਲ ਨਹੀਂ ਕਹੀ। ਇਹ ਜ਼ਰੂਰ ਆਖਿਆ, ਕੱਲ ਦਾ ਆਖਰੀ ਦਿਨ ਹੈ। ਇਸ ਜਗ੍ਹਾ ਦੀਵਾਨ ਵੀ ਕੱਲ ਦਾ ਆਖਰੀ ਸੀ। ਪਰ ਇਹ ਅਰਸ਼ੀ ਉਡਾਰੀ ਵੱਲ ਇਸ਼ਾਰਾ ਸੀ ਕਿ ਸੰਸਾਰੀ ਲੋਕੋ ਬੱਦਲ ਦੀ ਤਰ੍ਹਾਂ ਸ਼ਾਂਤਮਈ ਵਰਖਾ ਕਰਨ ਲਈ ਆਏ ਸਾਂ, ਕੱਲ ਆਪਣੇ ਦੇਸ਼ ਨੂੰ ਬਾਅਦ ਚਲੇ ਜਾਣਾ ਹੈ। ਪਰ ਅਲਪੱਗ ਜੀਵ ਕੀ ਸਮਝਣ, ਰਹਿਸ਼ੀ ਜਗ੍ਹਾ ਤੇ ਆ ਕੇ ਰੋਜ਼ ਵਾਂਗੂ ਮੁੱਠੀ ਚਾਪੀ ਕਰਵਾਈ। ਇਸ ਸੇਵਾ ਕਰਾਉਣ ਦੇ ਦੌਰਾਨ ਜਥੇਦਾਰ ਜੀ ਨੂੰ ਕਿਹਾ, ਜਥੇਦਾਰਾ, ਹੋਰ ਸਿੰਘ ਵੀ ਸੇਵਾ ਕਰਨ ਸਮੇਂ ਹਾਜ਼ਰ ਸਨ। ਜਦੋਂ ਕੋਈ ਮਨੁੱਖ ਕਿਸੇ ਪਾਸੋਂ ਚੀਜ਼ ਉਧਾਰੀ ਲੈਂਦਾ ਹੈ, ਕੀ ਵਾਪਸ ਦੇਣ ਸਮੇਂ ਵੀ ਉਹ ਹੀ ਅੱਖਾਂ ਰਹਿੰਦੀਆਂ ਹਨ ਜਾਂ ਬਦਲ ਜਾਂਦੀਆਂ ਹਨ? ਇਨ੍ਹਾਂ ਨੇ ਬੇਨਤੀ ਕੀਤੀ, ਮਹਾਰਾਜ, ਜੋ ਅੱਖਾਂ ਲੈਣ ਸਮੇਂ ਹੁੰਦੀਆਂ ਹਨ, ਦੇਣ ਸਮੇਂ ਨਹੀਂ ਰਹਿੰਦੀਆਂ। ਆਪ ਜੀ ਬੋਲੇ, ਅਮਾਨਤ ਵਿੱਚ ਖਿਆਨਤ ਕਰਨੀ ਮਹਾਂਪਾਪ ਹੈ। ਜਿਵੇਂ ਚੀਜ਼ ਲਈ ਹੋਵੇ ਉਸੇ ਤਰ੍ਹਾਂ ਹੀ ਪ੍ਰਸੰਨ ਚਿੱਤ ਵਾਪਸ ਕਰੇ, ਉਹ ਹੀ ਸੂਰਮਾ ਹੈ। ਪਰ ਇਹੋ ਜਿਹਾ ਕੋਈ ਕਰੋੜਾਂ ਵਿੱਚੋਂ ਹੋਵੇਗਾ। ਜਥੇਦਾਰ ਨੇ ਕਿਹਾ, ਹੁਣ ਤਾਂ ਮਹਾਰਾਜ ਸ਼ਾਇਦ ਅਰਬਾਂ ਵਿੱਚੋਂ ਹੀ ਮਿਲ ਸਕੇ। ਫਿਰ ਇਹ ਸਲੋਕ ਪੜਿਆ, ਜੈਸੀ ਉਪਜੀ ਪੇੜ ਤੇ ਜੋ ਤੈਸੀ ਨਿਭ ਹੈ ਓੜ, ਹੀਰਾ ਜਿਸਕਾ ਵਾਪਰਾ ਪੁੱਜ ਹੈ ਨਾ ਰਤਨ ਕਰੋੜ। ਜਿਹੋ ਜਿਹਾ ਮਨ ਘਰੋਂ ਨਿਕਲਣ ਸਮੇਂ ਬਰਾਗ ਦੇ ਸਹਿਤ ਹੁੰਦਾ ਹੈ, ਉਹੋ ਜਿਹਾ ਅਖੀਰ ਤੱਕ ਰਹੇ ਤਾਂ ਪੂਰਨ ਅਵਸਥਾ ਪ੍ਰਾਪਤ ਹੁੰਦੀ ਹੈ। ਜਿਵੇਂ ਕੁੜੀਆਂ ਪਿੰਗ ਝੂਟਣ ਸਮੇਂ ਪਿੰਗ ਚੜਾ ਕੇ ਬ੍ਰਿਸ਼ ਦੇ ਪੱਤਿਆਂ ਨੂੰ ਹੱਥ ਲਾ ਕੇ ਮੁੜਦੀਆਂ ਹਨ, ਇਸੇ ਤਰ੍ਹਾਂ ਸਾਧੂ ਵੀ ਪਰਮੇਸ਼ਰ ਦੀ ਪ੍ਰਾਪਤੀ ਹੋਣ ਤੱਕ ਸਾਧਨ ਕਰੀ ਜਾਵੇ। ਬਿਨਾਂ ਬਚਨਾਂ ਨੂੰ ਸੁਣ ਕੇ ਸਿੰਘਾਂ ਦੇ ਮਨ ਬਰਾਗ ਨਾਲ ਭਰ ਗਏ। ਤਿੰਨ ਭਾਵ ਹੋ ਗਿਆ ਕਿ ਸੰਤ ਜੀ ਤਾਂ ਸਾਨੂੰ ਛੱਡ ਕੇ ਜਾਣ ਲੱਗੇ ਹਨ। ਫਿਰ ਜਥੇਦਾਰ ਨੇ ਕਿਹਾ, ਮਹਾਰਾਜ, ਹੁਤੀ ਮਰਦਾਨ ਦੀ ਗੱਦੀ ਤਾਂ ਦੱਸ ਕੇ ਸਰੀਰ ਛੱਡਦੀ ਹੈ, ਬਚਨ ਕੀਤਾ, ਹੁਣ ਉਹ ਸਮਾਂ ਨਹੀਂ ਰਿਹਾ। ਬਾਬਾ ਕਰਮ ਸਿੰਘ ਜੀ ਮਹਾਰਾਜ ਨੂੰ 73 ਸਾਲ ਅਤੇ ਬਾਬਾ ਅਤਰ ਸਿੰਘ ਜੀ ਮਹਾਰਾਜ ਰੇਰੂ ਸਾਹਿਬ ਵਾਲਿਆਂ ਨੂੰ ਸੱਚਖੰਡ ਗਿਆ 48 ਸਾਲ ਹੋ ਗਏ ਹਨ। ਜਵਾਨਾ ਬਹੁਤ ਦੂਰ ਚਲਾ ਗਿਆ। ਸੱਤ ਪੁਰਸ਼ ਤਾਂ ਇਸ਼ਾਰਾ ਕਰਦੇ ਹਨ, ਭਾਵੇਂ ਕੋਈ ਸਮਝੇ ਭਾਵੇਂ ਕੋਈ ਨਾ ਸਮਝੇ। ਫਿਰ ਹੋਰ ਗੱਲ ਤੋਰ ਲਈ ਕਿ ਇੱਥੇ ਕੱਲ ਦਾ ਦੀਵਾਨ ਆਖਰੀ ਹੈ, ਤੁਸੀਂ ਅਗਲੇ ਦੀਵਾਨਾਂ ਵਾਲੀ ਜਗ੍ਹਾ ਵੀ ਦੇਖਣ ਜਾਣਾ ਹੋਵੇਗਾ। ਜਥੇਦਾਰ ਦੇ ਮਨ ਤੇ ਕਾਬੂ ਪਾ ਕੇ ਫਿਰ ਅਰਜ ਕੀਤੀ, ਹੁਣ ਸਾਡਾ ਪ੍ਰਦੇਸ਼ਾਂ ਵਿੱਚ ਕੌਣ ਬਾਲੀ ਹੈ, ਕਿਸ ਦੇ ਪੱਲੇ ਨੂੰ ਫੜੀਏ। ਬਚਨ ਕੀਤਾ, ਸਮਾਂ ਆਏ ਤੋਂ ਆਪੇ ਹੀ ਪ੍ਰਗਟ ਹੋ ਜਾਵੇਗਾ। ਸੇਵਾ ਕਰਨ ਵਾਲੇ ਪ੍ਰੇਮੀਆਂ ਦੇ ਬਰਾਗ ਨਾਲ ਨੇਤਰ ਛਲਕ ਪਏ। ਆਪ ਜੀ ਨੇ ਇਸ ਪ੍ਰਕਾਰ ਦੇ ਬਚਨ ਕਹਿ ਕੇ ਪ੍ਰਕਰਨ ਬਦਲ ਦਿੱਤਾ ਕਿ ਗਿਆਨ ਹੋਏ ਤੋਂ ਕੇਵਲ ਤੂਲਾ ਅਵਿਦਿਆ ਦੀ ਅੰਸ ਮਾਤਰ ਹੀ ਬਾਕੀ ਰਹਿ ਜਾਂਦੀ ਹੈ, ਜਿਸ ਦੇ ਆਸਰੇ ਸਰੀਰ ਖੜਾ ਹੁੰਦਾ ਹੈ। ਹੋਰ ਸਤੂਲ ਸੂਖਮ ਤੇ ਕਾਰਨ ਸਰੀਰ ਨਾਲ ਕੋਈ ਤਵਲਕ ਨਹੀਂ ਹੁੰਦਾ, ਇਹਨਾਂ ਸਰੀਰਾਂ ਤੋਂ ਪਹਿਲਾਂ ਹੀ ਆਤਮਾ ਨੂੰ ਵੱਖ ਨੇਚੇ ਕਰਦੇ ਹਨ।